ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਹਨਨੀਆਂ ਅਤੇ ਸਫੀਰਾ ਦੇ ਬਾਰੇ ਦੱਸਾਂਗੀ ਕਿ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਆਪਣੀ ਜਾਨ ਨੂੰ ਖੋਣਾ ਪਿਆ ਅਤੇ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ ਚੋਂ ਇਮਾਲ ਦੀ ਕਿਤਾਬ ਇਹਦੇ 5ਵੇਂ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ 11ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਹਨਨੀਆਂ ਤੇ ਉਹਦੀ ਬੀਵੀ ਸਫੀਰਾ ਦੋਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਉਹ ਆਪਣੀ ਜਾਇਦਾਦ ਵੇਚ ਕੇ ਰਸੂਲਾਂ ਨੂੰ ਖੁਸ਼ਖਬਰੀ ਫੈਲਾਉਣ ਦੇ ਲਈ ਬਤੌਰੇ ਅਤੀਆ ਦੇਣ। ਉਹਨਾਂ ਨੇ ਜਾਇਦਾਦ ਵੇਚੀ ਤੇ ਹਨਨੀਆਂ ਨੇ ਆਪਣੀ ਬੀਵੀ ਦੇ ਜਾਣਦਿਆਂ ਹੋਇਆਂ ਕੀਮਤ 'ਚੋਂ ਕੁਝ ਰੱਖਿਆ ਤੇ ਇੱਕ ਹਿੱਸਾ ਲਿਆ ਕੇ ਰਸੂਲਾਂ ਦੇ ਪੈਰਾਂ 'ਚ ਰੱਖ ਦਿੱਤਾ। ਪਿਆਰੇ ਬੱਚੋ, ਯਾਦ ਰੱਖੋ ਕਿ ਇਬਤਦਾਈ ਕਲੀਸੀਆ 'ਚ ਹਨਨੀਆਂ ਤੇ ਸਫੀਰਾ ਉਸੇ ਤਰ੍ਹਾਂ ਕਲੀਸੀਆ ਦੇ ਬੇਈਮਾਨ ਤੇ ਗੈਰ ਮੁਅਤਬਰ ਮੈਂਬਰਾਂ ਸਨ, ਜਿਵੇਂ ਯਿਸੂ ਮਸੀਹ ਦੇ ਸ਼ਾਗਿਰਦਾਂ 'ਚ ਯਹੂਦਾ ਅਸਕਰਯੂਤੀ ਸੀ। ਕਿਉਂਕਿ ਜਿਸ ਤਰ੍ਹਾਂ ਯਹੂਦਾ ਅਸਕਰਯੂਤੀ ਨੇ ਮਕਾਰ ਕੀਤੀ, ਉਸੇ ਤਰ੍ਹਾਂ ਹਨਨੀਆਂ ਤੇ ਸਫੀਰਾ ਨੇ ਦਿਖਾਵੇ ਦੇ ਤੌਰ 'ਤੇ ਆਪਣੀ ਜਾਇਦਾਦ ਵੇਚੀ, ਮਗਰ ਮਕਾਰੀ ਕਰਕੇ ਉਹਦਾ ਕੁਝ ਹਿੱਸਾ ਆਪਣੇ ਕੋਲ ਹੀ ਰੱਖ ਲਿਆ, ਮਗਰ ਜ਼ਾਹਿਰ ਹੈ ਕੀਤਾ ਕਿ ਅਸੀਂ ਜਾਇਦਾਦ ਵੇਚ ਕੇ ਖੁਸ਼ਖਬਰੀ ਫੈਲਾਉਣ ਦੇ ਲਈ ਸਾਰੀ ਰਕਮ ਰਸੂਲਾਂ ਨੂੰ ਦੇ ਦਿੱਤੀ ਏ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੇ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਸੀ ਤੇ ਇਹ ਰੂਲ ਕੁਦਸ ਹੀ ਸੀ ਜਿਹਨੇ ਉਹਨਾਂ ਨੂੰ ਇਸ ਨੇਕ ਕੰਮ ਦੇ ਲਈ ਉਭਾਰਿਆ ਸੀ, ਮਗਰ ਖੁਦਾਵੰਦ ਦੇ ਹਿੱਸੇ ਨੂੰ ਕਾਰ 'ਚ ਰੱਖਣ ਦੀ ਸਲਾਹ ਉਹਨਾਂ ਨੂੰ ਸ਼ੈਤਾਨ ਨੇ ਦਿੱਤੀ ਸੀ। ਉਹਨਾਂ ਦੇ ਇਸ ਅਮਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਦਾ ਤੇ ਦੌਲਤ ਦੋਨਾਂ ਦੀ ਖਿਦਮਤ ਕਰਨਾ ਚਾਹੁੰਦੇ ਸਨ, ਜਿਹਦੀ ਕਿ ਖੁਦਾਵੰਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ। ਪਿਆਰੇ ਬੱਚੋ, ਜਦੋਂ ਹਨਨੀਆਂ ਤੇ ਸਫੀਰਾ ਨੂੰ ਅਬਲੀਸ ਨੇ ਝੂਠ ਬੋਲਣ ਦੀ ਸਲਾਹ ਦਿੱਤੀ ਤੇ ਉਹਨਾਂ ਨੇ ਉਹਦਾ ਮੁਕਾਬਲਾ ਨਾ ਕੀਤਾ, ਬਲਕਿ ਉਹਦੇ ਲਈ ਆਪਣਾ ਦਿਲ ਖੋਲ੍ਹ ਦਿੱਤਾ, ਅਗਰ ਉਹ ਮੁਕਾਬਲਾ ਕਰਦੇ ਤੇ ਆਜ਼ਮਾਇਸ਼ 'ਚ ਨਾ ਪੈਂਦੇ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਰੂਲ ਕੁਦਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਰਸ ਰਸੂਲ ਨੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਦੋਨਾਂ ਨੇ ਆਦਮੀਆਂ ਨਾਲ ਨਹੀਂ ਬਲਕਿ ਖੁਦਾਵੰਦ ਨਾਲ ਝੂਠ ਬੋਲਿਆ ਏ। ਇਹ ਜ਼ਰੂਰੀ ਨਹੀਂ ਸੀ ਕਿ ਹਨਨੀਆਂ ਆਪਣੀ ਜ਼ਮੀਨ ਵੇਚਦਾ, ਤੇ ਨਾ ਹੀ ਕਿਸੇ ਨੇ ਉਹਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਸੀ ਕਿ ਉਹ ਜ਼ਮੀਨ ਵੇਚ ਕੇ ਕੀਮਤ ਰਸੂਲਾਂ ਦੇ ਕਦਮਾਂ 'ਚ ਰੱਖੇ। ਮਗਰ ਬੱਚੋ, ਉਸ ਵੇਲੇ ਹਰ ਇੱਕ ਤੋਂ ਇਸ ਗੱਲ ਦੀ ਤਵੱਕਾ ਕੀਤੀ ਜਾਂਦੀ ਸੀ ਕਿ ਜੋ ਕੁਝ ਉਹਨਾਂ ਨੇ ਇਮਾਨਦਾਰੀ ਨਾਲ ਖੁਦਾਵੰਦ ਨੂੰ ਦੇਣ ਦੀ ਮੰਨਤ ਮੰਨੀ ਏ ਉਹਨੂੰ ਪੂਰਾ ਕਰੇ। ਉਹ ਖੁਦਾਵੰਦ ਦੇ ਕੰਮ ਦੇ ਲਈ ਦੇਣ ਜਾਂ ਨਾ ਦੇਣ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਯਾਨੀ ਜੋ ਉਹਨਾਂ ਦੀ ਨਜ਼ਰ 'ਚ ਅੱਛਾ ਮਾਲੂਮ ਹੋਏ ਉਹ ਕਰੇ। ਹੋ ਸਕਦਾ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੀ ਰਕਮ ਬਚਾ ਕੇ ਘਰ 'ਚ ਰੱਖ ਲਈ ਹੋਏ, ਮਗਰ ਇਹ ਥੋੜ੍ਹੀ ਜਿਹੀ ਰਕਮ ਜਾਂ ਥੋੜ੍ਹੀ ਬੇਈਮਾਨੀ ਉਹਨਾਂ ਦੇ ਲਈ ਵਬਾਲੇ ਜਾਨ ਬਣ ਗਈ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪਤਰਸ ਰਸੂਲ ਨੇ ਹਨਨੀਆਂ ਨੂੰ ਇਹ ਕਿਹਾ ਕਿ ਤੂੰ ਇਨਸਾਨ ਨਾਲ ਹੀ ਨਹੀਂ ਬਲਕਿ ਰੂਲ ਕੁਦਸ ਨਾਲ ਵੀ ਝੂਠ ਬੋਲਿਆ ਏ, ਤੇ ਜਦੋਂ ਪਤਰਸ ਰਸੂਲ ਦੀਆਂ ਇਹ ਗੱਲਾਂ ਹਨਨੀਆਂ ਨੇ ਸੁਣੀਆਂ, ਉਸੇ ਵਕਤ ਹੀ ਉਹਦਾ ਦਮ ਨਿਕਲ ਗਿਆ ਤੇ ਉਹ ਜ਼ਮੀਨ ਤੇ ਡਿੱਗ ਕੇ ਮਰ ਗਿਆ। ਪਿਆਰੇ ਬੱਚੋ, ਉਸ ਵੇਲੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ, ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ ਤੇ ਫਿਰ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੁਰਦਾ ਪਾਇਆ ਤੇ ਉਹਨੂੰ ਬਾਹਰ ਲਿਜਾ ਕੇ ਦਫ਼ਨ ਕਰ ਦਿੱਤਾ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਹੀ ਹਨਨੀਆਂ ਦੀ ਬੀਵੀ ਸਫੀਰਾ ਆਪਣੇ ਸ਼ੌਹਰ ਨੂੰ ਲੱਭਦੀ ਹੋਈ ਪਤਰਸ ਰਸੂਲ ਦੇ ਕੋਲ ਆ ਗਈ ਤੇ ਉਹਨੂੰ ਵੀ ਪਤਰਸ ਰਸੂਲ ਨੇ ਪੁੱਛਿਆ ਕਿ ਤੁਸੀਂ ਕੀ ਇਹਨੇ 'ਚ ਹੀ ਜ਼ਮੀਨ ਵੇਚੀ ਸੀ? ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਸਫੀਰਾ ਨੇ ਵੀ ਇਹੋ ਹੀ ਕਿਹਾ ਕਿ ਹਾਂ, ਅਸੀਂ ਇਹਨੇ 'ਚ ਹੀ ਜ਼ਮੀਨ ਵੇਚੀ ਸੀ। ਪਤਰਸ ਰਸੂਲ ਤੇ ਜਾਣਨਾ ਚਾਹੁੰਦੇ ਸਨ ਕਿ ਸ਼ਾਇਦ ਸਫੀਰਾ ਦਾ ਇਸ ਫਰੇਬ 'ਚ ਹਿੱਸਾ ਨਹੀਂ, ਮਗਰ ਉਹਨੇ ਵੀ ਝੂਠ ਬੋਲ ਕੇ ਇਹ ਸਾਬਿਤ ਕਰ ਦਿੱਤਾ ਕਿ ਦੋਨੋਂ ਝੂਠ ਬੋਲਣ ਦੀ ਸਕੀਮ 'ਚ ਬਰਾਬਰ ਦੇ ਹਿੱਸੇਦਾਰ ਸਨ। ਪਤਰਸ ਰਸੂਲ ਨੇ ਉਸ ਵੇਲੇ ਉਹਨੂੰ ਕਿਹਾ ਕਿ ਤੁਸੀਂ ਕਿਉਂ ਖੁਦਾ ਨੂੰ ਆਜ਼ਮਾਉਣ ਦੇ ਲਈ ਏਕਾ ਕੀਤਾ ਏ? ਵੇਖ, ਤੇਰੇ ਸ਼ੌਹਰ ਤੇ ਦਫ਼ਨ ਕਰਨ ਵਾਲੇ ਦਰਵਾਜ਼ੇ ਤੇ ਹੀ ਖੜੇ ਨੇ ਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ। ਤੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਸੇ ਦਮ ਹੀ ਸਫੀਰਾ ਵੀ ਪਤਰਸ ਰਸੂਲ ਦੇ ਕਦਮਾਂ 'ਚ ਡਿੱਗ ਪਈ ਤੇ ਉਹਦਾ ਵੀ ਦਮ ਨਿਕਲ ਗਿਆ। ਕੁਝ ਜਵਾਨ ਫਿਰ ਅੰਦਰ ਆਏ ਤੇ ਉਹਨੂੰ ਆ ਕੇ ਮੁਰਦਾ ਪਾਇਆ ਤੇ ਉਹਨਾਂ ਨੇ ਸਫੀਰਾ ਨੂੰ ਵੀ ਬਾਹਰ ਲੈ ਜਾ ਕੇ ਉਹਦੇ ਸ਼ੌਹਰ ਦੇ ਕੋਲ ਦਫ਼ਨ ਕਰ ਦਿੱਤਾ। ਇਹ ਸਭ ਕਲੀਸੀਆ ਬਲਕਿ ਉਹਨਾਂ ਗੱਲਾਂ ਦੇ ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ। ਪਿਆਰੇ ਬੱਚੋ, ਬੇਸ਼ੱਕ ਇਹ ਬੜੀ ਸਖ਼ਤ ਤੇ ਫੌਰੀ ਸਜ਼ਾ ਸੀ। ਇਹ ਖੁਦਾਵੰਦ ਨੇ ਕਿਉਂ ਕੀਤਾ ਅਸੀਂ ਨਹੀਂ ਜਾਣਦੇ। ਹਾਂ, ਅਲਬੱਤਾ ਇਹ ਜ਼ਰੂਰ ਜਾਣਦੇ ਹਾਂ ਕਿ ਹਨਨੀਆਂ ਅਤੇ ਸਫੀਰਾ ਇਬਤਦਾਈ ਕਲੀਸੀਆ ਦੇ ਰੁਕਨ ਸਨ। ਉਹਨਾਂ ਨੇ ਖੁਦਾਵੰਦ ਦੀ ਨਜ਼ਦੀਕੀ ਤੇ ਨਜਾਤ ਦੇ ਬਾਰੇ ਜਾਣਿਆ, ਸ਼ਾਇਦ ਰੂਹ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕੀਤਾ, ਮਗਰ ਜਲਦ ਹੀ ਉਹ ਬਦੀ ਦੀ ਰੂਹ ਦੇ ਸ਼ਿਕੰਜੇ 'ਚ ਫਸ ਗਏ। ਪਿਆਰੇ ਬੱਚੋ, ਅਗਰ ਉਸ ਵੇਲੇ ਖੁਦਾਵੰਦ ਫੌਰੀ ਤੌਰ 'ਤੇ ਐਸਾ ਨਾ ਕਰਦੇ ਤੇ ਰਸੂਲਾਂ ਦੇ ਕੰਮ 'ਚ ਬੜੀ ਰੁਕਾਵਟ ਪੈਦਾ ਹੋ ਜਾਂਦੀ। ਹਨਨੀਆਂ ਤੇ ਸਫੀਰਾ ਜੈਸੇ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਤੇ ਇਹ ਕੰਮ ਖੁਦਾਵੰਦ ਨੇ ਆਪਣੀ ਇਬਤਦਾਈ ਕਲੀਸੀਆ ਨੂੰ ਬਚਾਉਣ ਦੇ ਲਈ ਹੀ ਕੀਤਾ, ਤਾਂ ਕਿ ਇਸ ਵਾਕਿਆ ਨਾਲ ਜਿਹੜਾ ਕਲੀਸੀਆ 'ਚ ਖੌਫ ਪੈਦਾ ਹੋਇਆ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਮੌਜੇ ਤੋਂ ਘੱਟ ਨਹੀਂ ਸੀ। ਪਿਆਰੇ ਬੱਚਿਓ, ਇਸ ਬਾਈਬਲ ਕਹਾਣੀ 'ਚ ਤੁਸੀਂ ਇਸ ਗੱਲ ਨੂੰ ਵੀ ਸਿੱਖਦੇ ਹੋ ਕਿ ਹਨਨੀਆਂ ਅਤੇ ਸਫੀਰਾ ਨੇ ਨਾ ਸਿਰਫ ਇਨਸਾਨ ਨਾਲ ਬਲਕਿ ਖੁਦਾਵੰਦ ਨਾਲ ਵੀ ਝੂਠ ਬੋਲਿਆ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਕਿ ਦੂਸਰੇ ਲੋਕ ਐਸਾ ਨਾ ਕਰਨ। ਯਾਦ ਰੱਖੋ ਕਿ ਖੁਦਾਵੰਦ ਨੂੰ ਝੂਠੇ ਲੋਕ ਪਸੰਦ ਨਹੀਂ ਅਤੇ ਐਸੇ ਲੋਕ ਜਿਹੜੇ ਕਿ ਖੁਦਾਵੰਦ ਨੂੰ ਧੋਖਾ ਦਿੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੇਰਾ ਆ ਈਮਾਨ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਜਿਸ ਗੱਲ ਨੂੰ ਬਾਈਬਲ ਮੁਕੱਦਸ 'ਚੋਂ ਸਿੱਖਾਂਗੇ ਉਹ ਏ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਅਤੇ ਸਿੱਖਣ ਵਾਲੇ ਵੀ ਬਣਨੇ ਹਾਂ ਕਿ ਕਿਸ ਤਰ੍ਹਾਂ ਇੱਕ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਸੋ ਜਿਹੜੇ ਲੋਕ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਜਿਹੜੇ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਦਾਖਲ ਹੋਣ ਵਾਲੇ ਨੇ, ਅੱਜ ਦਾ ਪੈਗਾਮ ਉਹਨਾਂ ਸਾਰਿਆਂ ਲੋਕਾਂ ਦੇ ਲਈ ਬੜਾ ਹੀ ਅਹਿਮ ਹੈ। ਇਸ ਲਈ ਸਾਥੀਓ, ਅੱਜ ਦੇ ਕਲਾਮ ਨੂੰ ਬੜੀ ਤਵੱਜਾ ਦੇ ਨਾਲ ਤੁਸੀਂ ਸੁਣੋ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਬਹੁਤ ਕੁਝ ਸਿੱਖਣ ਵਾਲੇ ਅਤੇ ਜਾਣਨ ਵਾਲੇ ਬਣੋਗੇ ਅਤੇ ਇਸ ਗੱਲ ਦੀ ਵੀ ਤੁਸੀਂ ਬਾਈਬਲ ਮੁਕੱਦਸ 'ਚੋਂ ਤਾਲੀਮ ਪਾ ਸਕੋਗੇ ਕਿ ਖੁਦਾ ਦੇ ਕਲਾਮ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਆਇਦਨਾਮੇ ਵਿੱਚ ਪਲੂਸ ਰਸੂਲ ਦਾ ਖੱਤ ਇਫਸੀਓਂ ਦੇ ਨਾਮ ਇਹਦੇ 5 ਬਾਬ ਦੀ 22 ਤੋਂ ਲੈ ਕੇ 25 ਤੱਕ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਇਹ ਬੀਵੀਓ ਆਪਣੇ ਸ਼ੋਹਰਾਂ ਦੇ ਅੰਜੀ ਤਾਬੇ ਰਵੋ ਜਿਵੇਂ ਖੁਦਾਵੰਦ ਦੀ, ਕਿਉਂਕਿ ਸ਼ੋਹਰ ਬੀਵੀ ਦਾ ਸਿਰ ਏ ਜਿਵੇਂ ਕਿ ਮਸੀਹ ਕਲੀਸੀਆ ਦਾ ਸਿਰ ਏ ਤੇ ਉਹ ਖੁਦ ਬਦਨ ਦਾ ਬਚਾਉਣ ਵਾਲਾ ਹੈ। ਲੇਕਿਨ ਜਿਵੇਂ ਕਲੀਸੀਆ ਮਸੀਹ ਦੇ ਤਾਬੇ ਵੇ, ਉਂਝ ਬੀਵੀਆਂ ਵੀ ਹਰ ਗੱਲ ਵਿੱਚ ਆਪਣੇ ਸ਼ੋਹਰਾਂ ਦੇ ਤਾਬੇ ਹੋਣ ਤੇ ਇਹ ਸ਼ੋਹਰੋ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸੀਆ ਦੇ ਨਾਲ ਮੁਹੱਬਤ ਕਰਕੇ ਆਪਣੇ ਆਪ ਨੂੰ ਉਹਦੇ ਵਾਸਤੇ ਮੌਤ ਦੇ ਹਵਾਲੇ ਕਰ ਦਿੱਤਾ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਪਲੂਸ ਰਸੂਲ ਸ਼ੋਹਰਾਂ ਨੂੰ ਤੇ ਬੀਵੀਆਂ ਨੂੰ, ਯਾਨੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਨੂੰ ਆ ਗੱਲ ਕਹਿਣ ਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਤਾਬੇ ਰਵੋ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਜਦੋਂ ਸ਼ੋਹਰ ਆਪਣੀ ਬੀਵੀ ਦੇ ਨਾਲ ਤੇ ਬੀਵੀ ਆਪਣੇ ਸ਼ੋਹਰ ਦੇ ਨਾਲ ਮੁਹੱਬਤ ਰੱਖਦੀ ਏ, ਜਦੋਂ ਆ ਇੱਕ ਦੂਜੇ ਦੇ ਤਾਬੇ ਹੁੰਦੇ ਨੇ, ਇੱਕ ਦੂਜੇ ਦੀ ਇੱਜ਼ਤ ਕਰਦੇ ਨੇ, ਇੱਕ ਦੂਜੇ ਦਾ ਇਤਰਾਮ ਕਰਦੇ ਨੇ, ਜਦੋਂ ਆ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਉਸ ਵੇਲੇ ਮੀਆਂ ਬੀਵੀ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਇੱਕ ਖੁਸ਼ੀ ਤੇ ਰਹਿਮਤ ਏ, ਪਰ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਨਾ ਸਮਝਣ ਦੀ ਵਜ੍ਹਾ ਤੋਂ ਇੱਕ ਦੂਜੇ ਦੇ ਲਈ ਜ਼ਹਿਮਤ ਬਣ ਜਾਂਦੇ ਨੇ। ਮੀਆਂ ਬੀਵੀ ਦਾ ਰਿਸ਼ਤਾ ਮੁਹੱਬਤ ਤੇ ਮਬਨੀ ਹੋਣਾ ਚਾਹੀਦਾ ਹੈ, ਕਿਉਂਕਿ ਮੁਹੱਬਤ ਲੈਣ ਦੇਣ ਦਾ ਨਾਮ ਹੈ। ਮੁਹੱਬਤ ਅਜ਼ਦਵਾਜੀ ਜ਼ਿੰਦਗੀ ਦੀ ਬੁਨਿਆਦ ਹੈ। ਜਿਸ ਸ਼ਾਦੀਸ਼ੁਦਾ ਜੋੜੇ ਵਿੱਚ ਪਿਆਰ ਨਹੀਂ ਹੁੰਦਾ, ਐਤਰਾਮ ਨਹੀਂ ਹੁੰਦਾ, ਇੱਕ ਦੂਜੇ ਦੀ ਇੱਜ਼ਤ ਨਹੀਂ ਹੁੰਦੀ, ਉਹ ਸ਼ਾਦੀਸ਼ੁਦਾ ਜੋੜਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦਾ। ਪਰ ਜਿਹੜਾ ਸ਼ਾਦੀਸ਼ੁਦਾ ਜੋੜਾ ਪਿਆਰ ਮੁਹੱਬਤ ਵਿੱਚ ਰਹਿੰਦਾ ਹੈ, ਇੱਕ ਦੂਜੇ ਦੀ ਫਿਕਰ ਕਰਦਾ, ਇੱਕ ਦੂਜੇ ਨਾਲ ਮੁਹੱਬਤ ਰੱਖਦਾ ਹੈ, ਉਹ ਹਮੇਸ਼ਾ ਕਾਇਮ ਰਹਿੰਦਾ ਹੈ ਅਤੇ ਕਾਮਯਾਬ ਜ਼ਿੰਦਗੀ ਗੁਜ਼ਾਰਨ ਵੱਲ ਬਣਦਾ ਹੈ। ਅਤੇ ਸਾਥੀਓ, ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਹੈ ਕਿ ਖੁਸ਼ੀ ਪਾਉਣਾ, ਸ਼ਾਦਮਾਨੀ ਹਾਸਲ ਕਰਨਾ, ਇਤਮਾਨ ਅਤੇ ਆਰਾਮ ਵਿੱਚ ਜ਼ਿੰਦਗੀ ਗੁਜ਼ਾਰਨਾ। ਸਾਥੀਓ, ਅਸੀਂ ਵੇਖਦੇ ਕਿ ਬਹੁਤ ਸਾਰੇ ਐਸੇ ਵੀ ਸ਼ਾਦੀਸ਼ੁਦਾ ਜੋੜੇ ਨੇ ਜਿਹੜੇ ਕਿ ਲੜਦੇ ਰਹਿੰਦੇ ਨੇ, ਜਿਹਦੀ ਵਜ੍ਹਾ ਤੋਂ ਉਹਨਾਂ ਦੇ ਅੰਦਰ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ, ਇੱਕ ਦੂਜੇ ਦਾ ਇਤਰਾਮ ਖਤਮ ਹੋ ਜਾਂਦਾ ਹੈ, ਇੱਕ ਦੂਜੇ ਦੀ ਇੱਜ਼ਤ ਖਤਮ ਹੋ ਜਾਂਦੀ ਏ। ਅਤੇ ਜਿੱਥੇ ਇੱਕ ਦੂਜੇ ਦੀ ਇੱਜ਼ਤ ਨਹੀਂ ਪਾਈ ਜਾਂਦੀ, ਇਤਰਾਮ ਨਹੀਂ ਕੀਤਾ ਜਾਂਦਾ, ਜਿੱਥੇ ਮੁਹੱਬਤ ਨਹੀਂ ਪਾਈ ਜਾਂਦੀ, ਉੱਥੇ ਯਕੀਨਨ ਲੜਾਈ ਝਗੜਾ ਹੀ ਰਹਿੰਦਾ ਹੈ, ਉੱਥੇ ਨੁਕਸਾਨ ਹੁੰਦਾ ਹੈ। ਸੋ ਇਸ ਲਈ ਮੇਰੇ ਭਰਾਵੋ, ਮੇਰੀ ਭੈਣੋ, ਮੈਂ ਤੁਹਾਨੂੰ ਇਸ ਗੱਲ ਦੀ ਸਲਾਹ ਦੇਵਾਂਗਾ, ਇਸ ਗੱਲ ਦਾ ਮਸ਼ਵਰਾ ਦੇਵਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਕੰਮ ਕਰਨ ਦੇਵੋ। ਅਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਹਰ ਇਨਸਾਨ ਵਿੱਚ ਖੂਬੀਆਂ ਅਤੇ ਖਾਮੀਆਂ ਹੁੰਦੀਆਂ ਨੇ, ਇਸ ਲਈ ਅਸੀਂ ਇੱਕ ਦੂਜੇ ਨੂੰ ਖੂਬੀਆਂ ਅਤੇ ਖਾਮੀਆਂ ਸਮੇਤ ਕਬੂਲ ਕਰੀਏ, ਅਤੇ ਆਹੀ ਅਕਲਮੰਦੀ ਅਤੇ ਬਹਾਦਰੀ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇੱਕ ਦੂਜੇ ਦੀਆਂ ਖਾਮੀਆਂ ਨੂੰ, ਖੂਬੀਆਂ ਨੂੰ ਕਬੂਲ ਕਰਦੇ ਨੇ, ਯਕੀਨਨ ਮੁਹੱਬਤ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰਦੀ ਹੈ, ਜਿਹਦੀ ਵਜ੍ਹਾ ਤੋਂ ਉਹ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ ਬਚੇ ਰਹਿੰਦੇ ਨੇ। ਅਕਸਰ ਮੀਆਂ ਬੀਵੀ ਬੈਸੋ ਮੁਬਾਇਸਾ ਬੜਾ ਕਰਦੇ ਨੇ, ਯਾਨੀ ਕਿ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੇ ਲਈ ਬਹੁਤ ਜ਼ਿਆਦਾ ਬੋਲਦੇ ਨੇ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਲੜਾਈ ਝਗੜਾ ਪੈਦਾ ਹੋ ਜਾਂਦਾ ਹੈ। ਸੋ ਅਕਲਮੰਦੀ ਇਸ ਗੱਲ ਵਿੱਚ ਹੀ ਹੈ ਕਿ ਜਦੋਂ ਬੀਵੀ ਜਾਂ ਸ਼ੋਹਰ ਬੋਲਦਾ, ਉਸ ਵੇਲੇ ਕੋਈ ਇੱਕ ਚੁੱਪ ਰਹੇ। ਅਗਰ ਸ਼ੋਹਰ ਗੁੱਸੇ ਵਿੱਚ ਏ ਤਾਂ ਬੀਵੀ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ, ਅਤੇ ਅਗਰ ਬੀਵੀ ਗੁੱਸੇ ਵਿੱਚ ਏ ਤਾਂ ਸ਼ੋਹਰ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ। ਔਰ ਫਿਰ ਸ਼ੋਹਰ ਨੂੰ ਅਤੇ ਬੀਵੀ ਨੂੰ ਵੀ ਇਹ ਗੱਲ ਚਾਹੀਦੀ ਏ ਕਿ ਉਹ ਇੱਕ ਦੂਜੇ ਦੇ ਸਾਹਮਣੇ ਆਪਣੀ ਗਲਤੀ ਨੂੰ ਤਸਲੀਮ ਕਰੇ ਅਤੇ ਇੱਕ ਦੂਜੇ ਦੀ ਖਿਦਮਾਤ ਨੂੰ ਖੁੱਲ੍ਹੇ ਦਿਲ ਦੇ ਨਾਲ ਕਬੂਲ ਕਰੇ। ਅਗਰ ਸ਼ੋਹਰ ਕੋਈ ਅੱਛਾ ਕੰਮ ਕਰਦਾ ਹੈ, ਅਗਰ ਉਹਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਏ, ਬੀਵੀ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਅਤੇ ਅਗਰ ਬੀਵੀ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਏ, ਅਗਰ ਉਹ ਕੋਈ ਅੱਛਾ ਕੰਮ ਅੰਜਾਮ ਦਿੰਦੀ ਏ, ਉਸ ਵੇਲੇ ਸ਼ੋਹਰ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਉਹਦਾ ਹੋਰ ਜ਼ਿਆਦਾ ਹੌਸਲਾ ਵਧਾਏ। ਇਸੇ ਤਰ੍ਹਾਂ ਇੱਕ ਦੂਜੇ ਦੇ ਲਈ ਤਰੱਕੀ ਦਾ ਸਬਬ ਠਹਿਰਿਆ ਜਾ ਸਕਦਾ ਹੈ, ਬਰਕਤ ਦਾ ਸਬਬ ਠਹਿਰਿਆ ਜਾ ਸਕਦਾ ਹੈ। ਅਗਰ ਸ਼ੋਹਰ ਪਰੇਸ਼ਾਨ ਹੈ, ਕਿਸੇ ਮੁਸ਼ਕਿਲ ਪਰੇਸ਼ਾਨੀ ਤੋਂ ਗੁਜ਼ਰਨ ਦਿਆ ਹੈ, ਬਿਮਾਰੀ ਤੋਂ ਗੁਜ਼ਰਨ ਦਿਆ ਹੈ, ਮੁਸੀਬਤ ਤੋਂ ਗੁਜ਼ਰਨ ਦਿਆ ਹੈ, ਉਸ ਵੇਲੇ ਬੀਵੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੋਹਰ ਦਾ ਸਾਥ ਦੇਵੇ, ਉਹਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਹੋਏ। ਅਗਰ ਬੀਵੀ ਪਰੇਸ਼ਾਨ ਹੈ ਤਾਂ ਸ਼ੋਹਰ ਨੂੰ ਚਾਹੀਦਾ ਹੈ ਕਿ ਉਹ ਉਹਦਾ ਖਿਆਲ ਰੱਖੇ, ਉਹਦੀ ਮੁਸ਼ਕਿਲ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਉਹਦੀ ਹਿੰਮਤ ਵਧਾਏ, ਕਿਉਂਕਿ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਹੋਇਆਂ, ਸ਼ਾਮਿਲ ਹੁੰਦੇ ਹੋਇਆਂ ਅੱਛੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 362 ਤੋਂ ਲੈ ਕੇ 364 ਤੱਕ ਅਗਲ ਬਿਆਨ ਕਰਦੀ ਹੈ ਕਿ ਭਾਵੇਂ ਮੁਸ਼ਕਿਲਾਂ ਤੇ ਪਸਤ ਹਿੰਮਤੀ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵੰਦ ਤੇ ਨਾ ਬੀਵੀ ਆਪਣੇ ਦਿਲ ਵਿੱਚ ਆਹ ਖਿਆਲ ਆਵੇ ਕਿ ਸਾਡਾ ਇਤਿਹਾਦ ਗਲਤੀ ਤੇ ਮਬਨੀ ਹੈ। ਮੀਆਂ ਬੀਵੀ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰਨ ਕਿ ਭਾਵੇਂ ਕੁਝ ਵੀ ਹੋਏ, ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਹਮੇਸ਼ਾ ਅੱਛੀ ਸੋਚ ਰੱਖਾਂਗੇ। ਜ਼ਿੰਦਗੀ ਦੀ ਜੰਗ ਲੜਨ ਦੇ ਲਈ ਇੱਕ ਦੂਜੇ ਦੀ ਹਿੰਮਤ ਵਧਾਉਂਦੇ ਰਹਾਂਗੇ, ਇੱਕ ਦੂਜੇ ਦੀ ਖੁਸ਼ੀ ਵਿੱਚ ਇਜ਼ਾਫਾ ਕਰਨ ਦੇ ਲਈ ਗੁਰਖੋਸ ਕਰਦੇ ਰਹਾਂਗੇ। ਦੋ ਤਰਫਾ ਮੁਹੱਬਤ ਤੇ ਬਾਹਮੀ ਬਰਦਾਸ਼ਤ ਮੌਜੂਦ ਰਹੇ, ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਵਾਂਗੂ ਦੀ ਮੁਹੱਬਤ ਵਿੱਚ ਤਬਦੀਲ ਹੋ ਜਾਏਗੀ। ਯਾਦ ਰੱਖੋ ਕਿ ਬੇਪਨਾਹ ਮੁਹੱਬਤ ਵਿੱਚ ਖੁਸ਼ੀ ਤੇ ਸ਼ਾਦਮਾਨੀ ਪਾਈ ਜਾਂਦੀ ਹੈ। ਮੀਆਂ ਬੀਵੀ ਦੋਵੇਂ ਇੱਕ ਦੂਜੇ ਦੀ ਖੁਸ਼ੀ ਦੇ ਲਈ ਦੁਆ ਕਰਦੇ ਰਹਿਣ, ਛੋਟੀ ਛੋਟੀ ਗੱਲਾਂ ਵਿੱਚ ਇੱਕ ਦੂਜੇ ਨੂੰ ਖੁਸ਼ ਕਰਨ, ਮੀਆਂ ਬੀਵੀ ਇੱਕ ਦੂਜੇ ਤੇ ਇਤਮਾਦ ਕਰਨ, ਇਕੱਠੇ ਬਹਿ ਕੇ ਆਪਣੀ ਜ਼ਿੰਮੇਦਾਰੀਆਂ ਤੇ ਗੁਰੂ ਖੋਸ ਕਰਨ, ਦੋਵੇਂ ਮਿਲ ਜੁਲ ਕੇ ਆਪਣੇ ਬੱਚਿਆਂ ਦੀ ਬਿਹਤਰੀ ਦੇ ਲਈ ਸੋਚਣ ਤੇ ਕੰਮ ਕਰਨ, ਬੱਚਿਆਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਤੇ ਨੁਕਤਾਚੀਨੀ ਨਾ ਕਰਨ, ਇੱਕ ਦੂਜੇ ਦੇ ਨਾਲ ਲੜਨ ਨਾ, ਇੱਕ ਦੂਜੇ ਨੂੰ ਬੁਰਾ ਭਲਾ ਨਾ ਕਹਿਣ ਤੇ ਨਾ ਹੀ ਇੱਕ ਦੂਜੇ ਦੇ ਫੈਸਲੇ ਤੇ ਸਵਾਲ ਉਠਾਉਣ। ਬੀਵੀ ਨੂੰ ਬੜੀ ਇਤਿਆਦ ਨਾਲ ਰਹਿਣਾ ਚਾਹੀਦਾ ਹੈ ਕਿ ਕਿਧਰੇ ਉਹਦੇ ਖਾਵੰਦ ਦੇ ਕੰਮ ਨੂੰ ਜਿਹੜਾ ਉਹ ਬੱਚਿਆਂ ਦੇ ਲਈ ਕਰਨ ਦਿਆ ਹੈ ਉਹਨੂੰ ਮੁਸ਼ਕਲ ਨਾ ਬਣਾ ਦੇਵੇ। ਖਾਵੰਦ ਬੀਵੀ ਦੀ ਹਿੰਮਤ ਅਫਜ਼ਾਈ ਕਰੇ ਤੇ ਉਹਨੂੰ ਨੇਕ ਮਸ਼ਵਰੇ ਦੇਵੇ ਜਿਹਦੀ ਵਜ੍ਹਾ ਤੋਂ ਉਹਨੂੰ ਨਵਾਂ ਹੌਸਲਾ ਹਾਸਿਲ ਹੋਏ ਤੇ ਉਹਨੂੰ ਦਲੇਰੀ ਮਿਲੇ। ਸੋ ਸਾਥੀਓ, ਜਦੋਂ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਸ਼ੀ ਤੇ ਤਰੱਕੀ ਦਾ ਬਾਇਸ ਬਣਨਗੇ, ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਦੂਜੇ ਦਾ ਖਿਆਲ ਰੱਖਣਗੇ, ਇੱਕ ਦੂਜੇ ਤੇ ਇਤਮਾਦ ਕਰਨਗੇ, ਇੱਕ ਦੂਜੇ ਤੇ ਭਰੋਸਾ ਰੱਖਣਗੇ, ਜਦੋਂ ਉਹ ਇਕੱਠੇ ਬਹਿ ਕੇ ਆਪਣੀ ਆਪਣੀ ਜ਼ਿੰਮੇਵਾਰੀਆਂ ਤੇ ਗੁਰਖੋਸ ਕਰਨਗੇ, ਇੱਕ ਦੂਜੇ ਦਾ ਇਤਰਾਮ ਕਰਨਗੇ, ਉਸ ਵੇਲੇ ਯਕੀਨਨ ਮੀਆਂ ਬੀਵੀ ਨਵਾਂ ਹੌਸਲਾ ਪਾਉਂਦੇ ਹੋਇਆਂ ਦਲੇਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਣਗੇ। ਸਾਥੀਓ, ਖੁਦਾਏ ਪਾਕ ਨੇ ਮਰਦ ਤੇ ਔਰਤ ਨੂੰ ਇੱਕ ਵਰਗੀ ਇੱਜ਼ਤ ਤੇ ਵਕਾਰ ਦੇ ਨਾਲ ਪੈਦਾ ਕੀਤਾ ਹੈ। ਇਸ ਲਈ ਨਾ ਕੋਈ ਵੱਡਾ ਹੈ ਤੇ ਨਾ ਕੋਈ ਛੋਟਾ ਹੈ, ਨਾ ਕੋਈ ਆਕਾ ਹੈ ਤੇ ਨਾ ਕੋਈ ਗੁਲਾਮ ਹੈ। ਸੋ ਸ਼ੋਹਰ ਨੂੰ ਆ ਸੋਚਣਾ ਨਹੀਂ ਚਾਹੀਦਾ ਕਿ ਬੀਵੀ ਉਹਦੇ ਪੈਰ ਦੀ ਜੁੱਤੀ ਹੈ, ਬਲਕਿ ਸ਼ੋਹਰ ਨੂੰ ਆ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਜਾਣੇ ਕਿ ਜਿੰਨੀ ਅਹਿਮੀਅਤ ਜਿੰਨੀ ਕਦਰ ਉਹਦੀ ਹੈ ਓਨੀ ਹੀ ਕਦਰ ਓਨੀ ਹੀ ਅਹਿਮੀਅਤ ਉਹਦੀ ਹੈ, ਦੋਵੇਂ ਬਰਾਬਰ ਨੇ, ਕਿਉਂਕਿ ਇਸ ਗੱਲ ਦੀ ਤਾਲੀਮ ਸਾਨੂੰ ਖੁਦਾ ਦੇ ਕਲਾਮ 'ਚ ਮਿਲਦੀ ਹੈ। ਸੋ ਲਿਹਾਜ਼ਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਦਾ ਇਤਰਾਮ ਕਰਨ, ਕਿਉਂਕਿ ਦੋਵੇਂ ਖੁਦਾ ਦੀ ਸ਼ਬੀ 'ਤੇ ਨੇ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 334 ਵਿੱਚ ਇਹ ਗੱਲ ਲਿਖਦੀ ਹੈ ਕਿ ਨਾ ਖਾਵੰਦ ਅਤੇ ਨਾ ਹੀ ਬੀਵੀ ਨੂੰ ਇੱਕ ਦੂਜੇ ਦੇ ਉੱਤੇ ਹਕੂਮਤ ਜਿਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਵੀ ਇੱਕ ਦੂਜੇ ਨੂੰ ਮਜਬੂਰ ਨਾ ਕਰੇ ਕਿ ਉਹਦੀ ਖੁਆਇਸ਼ ਦਾ ਇਤਰਾਮ ਕੀਤਾ ਜਾਏ। ਇੰਜ ਕਰਨ ਨਾਲ ਤੁਸੀਂ ਇੱਕ ਦੂਜੇ ਦੀ ਮੁਹੱਬਤ ਹਾਸਿਲ ਨਹੀਂ ਕਰ ਸਕਦੇ। ਮਿਹਰਬਾਨ, ਬਰਦਾਸ਼ਤ ਕਰਨ ਵਾਲੇ, ਸ਼ਾਇਸਤਾ ਤੇ ਦੂਜੇ ਦੀ ਰਾਏ ਦਾ ਇਤਰਾਮ ਕਰਨ ਵਾਲੇ ਬਣੋ। ਫਿਰ ਖੁਦਾ ਦੀ ਮਿਹਰਬਾਨੀਆਂ ਨਾਲ ਤੁਸੀਂ ਇੱਕ ਦੂਜੇ ਨੂੰ ਖੁਸ਼ ਰੱਖਣ ਦੇ ਲਈ ਉਸ ਵਾਅਦੇ ਨੂੰ ਯਾਦ ਕਰੋ ਜਿਹੜਾ ਤੁਸੀਂ ਸ਼ਾਦੀ ਦੇ ਮੌਕੇ ਤੇ ਕੀਤਾ ਸੀ, ਤਾਂ ਕਿ ਉਹਨਾਂ ਨੂੰ ਪੂਰਾ ਕਰ ਸਕੋ। ਸੋ ਸਾਥੀਓ, ਇਸ ਵੇਖਦੇ ਕਿ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਮੁਫੀਦ ਮਸ਼ਵਰੇ ਦਿੱਤੇ ਗਏ ਨੇ, ਬੜੀ ਅਹਿਮ ਗੱਲਾਂ ਦੱਸਿਆ ਗਿਆ ਨੇ ਜਿਨ੍ਹਾਂ 'ਤੇ ਅਸੀਂ ਅਮਲ ਕਰਕੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਾਂ ਅਤੇ ਬਹੁਤ ਸਾਰੀ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ, ਲੜਾਈ ਝਗੜਿਆਂ ਤੋਂ, ਗਲਤ ਫਹਿਮੀਆਂ ਤੋਂ ਬਚ ਸਕਦੇ ਹਾਂ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਹੁੰਦਾ ਜਿਹੜਾ ਕਿ ਸਾਡੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਸਕੇ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਰੋਜ਼ਾਨਾ ਆਪਣੀ ਮੁਹੱਬਤ ਦੇ ਜ਼ਹਾਰ ਕਰਨਗੇ, ਇੱਕ ਦੂਜੇ ਦੀ ਫਿਕਰ ਕਰਨਗੇ, ਪਿਆਰ ਅਤੇ ਮੁਹੱਬਤ ਦੇ ਬੋਲ ਬੋਲਣਗੇ, ਉਸ ਵੇਲੇ ਯਕੀਨਨ ਇੱਕ ਦੂਜੇ ਦੀ ਹਿੰਮਤ ਵਧੇਗੀ ਅਤੇ ਪਿਆਰ ਅਤੇ ਮੁਹੱਬਤ ਵੀ ਅੱਗੇ ਵਧੇਗਾ। ਅਤੇ ਜਿੱਥੇ ਮੁਹੱਬਤ ਹੈ, ਜਿੱਥੇ ਪਿਆਰ ਹੈ, ਉੱਥੇ ਅਮਨ ਹੈ, ਸਲਾਮਤੀ ਹੈ, ਸਕੂਨ ਹੈ, ਤਸੱਲੀ ਹੈ, ਖੁਸ਼ੀ ਹੈ। ਸੋ ਸਾਥੀ, ਉਹ ਆ ਗੱਲ ਯਾਦ ਰੱਖੋ ਕਿ ਸ਼ਾਦੀ ਵਿੱਚ ਸਭ ਤੋਂ ਪਹਿਲੋਂ ਜਿਹੜੀ ਗੱਲ ਦਾ ਹੋਣਾ ਜ਼ਰੂਰੀ ਹੈ ਉਹ ਹੈ ਭਰੋਸਾ ਅਤੇ ਇਤਮਾਦ, ਮੁਹੱਬਤ ਅਤੇ ਪਿਆਰ, ਕਿਉਂਕਿ ਮੁਹੱਬਤ ਖੁਸ਼ੀ ਦਾ ਨਾਮ ਹੈ। ਸੋ ਸ਼ੋਹਰ ਅਤੇ ਬੀਵੀ ਨੂੰ ਆ ਚਾਹੀਦਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਮੁਹੱਬਤ ਰੱਖਣ, ਦੋਸਤਾਨਾ ਰਵੱਈਆ ਅਪਣਾਉਣ, ਨਰਮੀ ਅਤੇ ਸਬਰ ਦੇ ਨਾਲ ਇੱਕ ਦੂਜੇ ਨਾਲ ਪੇਸ਼ ਆਉਣ, ਸਖਤ ਗੱਲਾਂ ਦੀ ਬਰਦਾਸ਼ਤ ਰੱਖਣ, ਤਾਂ ਕਿ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋਏ। ਔਰ ਫਿਰ ਸਾਥੀ, ਉੱਥੇ ਮੈਂ ਤੁਹਾਨੂੰ ਇਸ ਗੱਲ ਦਾ ਵੀ ਮਸ਼ਵਰਾ ਦੇਣਾ ਚਾਹਾਂਗਾ ਕਿ ਨਾ ਹੀ ਸ਼ੋਹਰ ਆਪਣੀ ਬੀਵੀ ਦੇ ਸਾਹਮਣੇ ਕਿਸੇ ਦੂਜੀ ਬੀਵੀ ਦੀ ਮਿਸਾਲ ਦੇਵੇ ਅਤੇ ਨਾ ਹੀ ਬੀਵੀ ਆਪਣੇ ਸ਼ੋਹਰ ਦੇ ਸਾਹਮਣੇ ਕਿਸੇ ਦੂਜੇ ਸ਼ੋਹਰ ਦੀ ਮਿਸਾਲ ਦੇਵੇ, ਬਲਕਿ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਦ ਮਿਸਾਲੀ ਕਰਦਾਰ ਅਦਾ ਕਰਨ। ਬੀਵੀ ਨੂੰ ਚਾਹੀਦਾ ਕਿ ਉਹ ਨਾ ਸਿਰਫ ਆਪਣੇ ਬਲਕਿ ਆਪਣੇ ਸ਼ੋਹਰ ਦੇ ਬਜ਼ੁਰਗਾਂ ਦਾ, ਅਜ਼ੀਜ਼ਾਂ ਦਾ, ਰਿਸ਼ਤੇਦਾਰਾਂ ਦਾ ਇਤਰਾਮ ਕਰੇ। ਇਸੇ ਤਰ੍ਹਾਂ ਸ਼ੋਹਰ ਨੂੰ ਵੀ ਚਾਹੀਦਾ ਕਿ ਉਹ ਵੀ ਨਾ ਸਿਰਫ ਆਪਣੇ ਬਲਕਿ ਆਪਣੀ ਬੀਵੀ ਦੇ ਅਜ਼ੀਜ਼ਾਂ ਦਾ, ਬਜ਼ੁਰਗਾਂ ਦਾ, ਰਿਸ਼ਤੇਦਾਰਾਂ ਦਾ ਵੀ ਇਤਰਾਮ ਕਰੇ, ਕਿਉਂਕਿ ਆਹੀ ਅੱਛੇ ਇਨਸਾਨ ਦੀ ਨਿਸ਼ਾਨੀ ਹੈ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਨਗੇ, ਇੱਕ ਦੂਜੇ ਦੀ ਇੱਜ਼ਤ ਕਰਨਗੇ, ਇੱਕ ਦੂਜੇ ਦੇ ਤਾਬੇ ਰਹਿਣਗੇ, ਉਸ ਵੇਲੇ ਯਕੀਨਨ ਖੁਦਾਵੰਦ ਕੋਲੋਂ ਬਰਕਤ ਪਾਉਣਗੇ। ਅਸੀਂ ਵੇਖਦੇ ਕਿ ਪਾਲੂਸ ਰਸੂਲ ਹਰ ਇੱਕ ਸ਼ੋਹਰ ਨੂੰ ਅਤੇ ਬੀਵੀ ਨੂੰ ਅਨਸੀਹਤ ਕਰਦਾ ਹੈ, ਇਸ ਗੱਲ ਦਾ ਮਸ਼ਵਰਾ ਦਿੰਦਾ ਹੈ ਕਿ ਜਿਹੜੀ ਬੀਵੀਆਂ ਨੇ ਉਹ ਆਪਣੇ ਸ਼ੋਹਰਾਂ ਦੇ ਤਾਬੇ ਰਹਿਣ ਅਤੇ ਇਸੇ ਤਰ੍ਹਾਂ ਜਿਹੜੇ ਸ਼ੋਹਰ ਨੇ ਉਹ ਵੀ ਆਪਣੀ ਬੀਵੀਆਂ ਦੇ ਤਾਬੇ ਰਹਿਣ, ਯਾਨੀ ਕਿ ਮੀਆਂ ਬੀਵੀ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਨਾਲ ਮੁਹੱਬਤ ਰੱਖਣ। ਸੋ ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਦੀ ਇਸ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦੇਈਏ ਅਤੇ ਇਹਨਾਂ ਜ਼ਰੂਰੀਆਂ ਗੱਲਾਂ ਨੂੰ ਅਸੀਂ ਆਪਣੇ ਜ਼ਿਹਨ ਨਸ਼ੀਨ ਕਰੀਏ, ਇਹਨਾਂ 'ਤੇ ਅਮਲ ਕਰੀਏ, ਤਾਂ ਕਿ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖ ਸਕੀਏ। ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖਦਾ ਹੈ। ਸੋ ਮੀਆਂ ਬੀਵੀ ਦੀ ਸਲਾਮਤੀ, ਭਲਾਈ, ਖੁਸ਼ੀ ਇਸ ਗੱਲ ਵਿੱਚ ਹੀ ਪਾਈ ਜਾਂਦੀ ਹੈ। ਇਹਨਾਂ ਦੀ ਕਾਮਯਾਬ ਜ਼ਿੰਦਗੀ ਦਾ ਰਾਜ਼ ਇਸ ਗੱਲ ਵਿੱਚ ਹੀ ਪਾਇਆ ਜਾਂਦਾ ਹੈ ਕਿ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਰੱਖਣ ਅਤੇ ਇੱਕ ਦੂਜੇ ਦੇ ਤਾਬੇ ਹੋਣ। ਸੋ ਮੈਂ ਤਮਾਮ ਆਪਣੇ ਭਰਾਵਾਂ ਨੂੰ ਅਤੇ ਭੈਣਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਜਿਹੜੇ ਅਜ਼ਦਵਾਜੀ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੇ, ਮੈਂ ਖੁਦਾਮ ਦੇ ਕਲਾਮ ਦੇ ਮੁਤਾਬਿਕ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਅਵਲ ਦਰਜਾ ਦੇਵੋ, ਕਿਉਂਕਿ ਖੁਦਾ ਮੁਹੱਬਤ ਹੈ। ਜਿਹੜੀ ਜ਼ਿੰਦਗੀ ਵਿੱਚ ਮੁਹੱਬਤ ਪੈ ਜਾਂਦੀ ਹੈ, ਯਕੀਨਨ ਉਹ ਜ਼ਿੰਦਗੀ ਕਾਮਯਾਬ ਅਤੇ ਸਰਫਰਾਜ਼ ਹੁੰਦੀ ਹੈ। ਸੋ ਆਓ ਸਾਥੀਓ, ਅਸੀਂ ਅੱਜ ਖੁਦਾ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਮਦ ਸਾਨੂੰ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਕਰਨਾ ਸਿਖਾਏ, ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਮੰਦ, ਅਸਾਂ ਇਸ ਗੱਲ ਨੂੰ ਅੱਜ ਜਾਣੀਏ ਕਿ ਜਿਹੜੇ ਸ਼ਾਦੀਸ਼ੁਦਾ ਜੋੜੇ, ਜਿਹੜੇ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਤੋਂ ਤੇਰੇ ਜਲਾਲ ਜ਼ਾਹਿਰ ਹੁੰਦਾ ਹੈ ਅਤੇ ਉਹ ਬਰਕਤ ਪਾਉਂਦੇ ਨੇ। ਉਹਨਾਂ ਦੀ ਜ਼ਿੰਦਗੀ ਸਰਫਰਾਜ਼ ਹੁੰਦੀ ਹੈ ਅਤੇ ਉਹ ਇਸ ਦੁਨੀਆਂ ਵਿੱਚ ਕਾਮਯਾਬ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਇਹ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਦੁਆ ਕਰਨਾ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਪਾ ਅਤੇ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਪਿਆਰ ਅਤੇ ਮੁਹੱਬਤ ਨੂੰ ਪੈਦਾ ਕਰ, ਤਾਂ ਕਿ ਇਹ ਖੁਦਾਵੰਦ ਤੇਰੇ ਡਰ ਅਤੇ ਖੌਫ ਵਿੱਚ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦੇ ਸਕਣ ਅਤੇ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਨਾਲ ਰਹਿ ਸਕਣ। ਤੂੰ ਇਹਨਾਂ ਨੂੰ ਕਬੂਲ ਫਰਮਾ ਅਤੇ ਇਹਨਾਂ ਨੂੰ ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨੁਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।